ਸਲੋਕ ਮਹੱਲਾ ਪਹਿਲਾ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਸੋ ਇਹ ਸ਼ਬਦ ਦੀਆਂ ਦੋ ਥਾਨਕਾਂ ਨੇ। ਸੋ ਟਕਸਾਲ ਦੇ ਅਨੁਸਾਰ ਇਹ ਸਲੋਕ ਸ਼ੇਖ ਬ੍ਰਹਮ ਦੇ ਨਾਲ ਹੈ। ਉਹਨੇ ਬੇਨਤੀ ਕੀਤੀ ਹੈ, ਮਹਾਰਾਜ ਪੜ੍ਹਨ ਤੇ ਮੁਕਤੀ ਆ ਜਾਂ ਨਹੀਂ? ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਪੜ੍ਹ ਪੜ੍ਹ ਕੇ ਭਾਵੇਂ ਗ੍ਰੰਥਾਂ ਦੀਆਂ ਗੱਡੀਆਂ ਲੱਦ ਲਵੇ, ਪੜ੍ਹ ਪੜ੍ਹ ਕੇ ਭਾਵੇਂ ਸਾਥਾਂ ਦੇ ਸਾਥ ਲੱਦ ਲਵੇ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਇਸ ਪ੍ਰਕਾਰ ਸੋ ਬਖਸ਼ਿਸ਼ ਕਰਦੇ ਹਨ। ਅਥਵਾ ਇਤਿਹਾਸ ਅਨੁਸਾਰ ਇਹ ਸ਼ਬਦ ਪੰਡਿਤ ਦੇ ਨਾਲ ਵੀ ਹੋਇਆ ਦੱਸਦੇ ਨੇ, ਦੁਬਾਰਾ ਵੀ ਉਚਾਰ ਸਕਦੇ ਮਹਾਰਾਜ, ਕਿਉਂਕਿ ਇੱਕ ਪੰਡਿਤ ਸਾਰੇ ਸੰਸਾਰ ਨੂੰ ਜਿੱਤਦਾ ਹੋਇਆ, ਨਾਲ ਗ੍ਰੰਥਾਂ ਦੇ ਕਈ ਊਠ ਲੱਦੇ ਹੋਏ, ਉਹਨਾਂ ਦੇ ਉੱਤੇ ਪੁਸਤਕਾਂ ਲੱਦੀਆਂ ਹੋਈਆਂ, ਕਿਉਂਕਿ ਜਿਹੜਾ ਹਾਰ ਜਾਂਦਾ ਸੀ ਉਹ ਤੋਂ ਗ੍ਰੰਥ ਉਹ ਖੋਹ ਲੈਂਦਾ, ਇਸ ਵਾਸਤੇ ਉਹਦੇ ਪਾਸ ਬਹੁਤ ਗ੍ਰੰਥ ਜਮ੍ਹਾਂ ਪਏ ਸੀ। ਪਰ ਚਿੱਤ ਉਹਦਾ ਮਾਇਆ ਵਿੱਚ ਗਲਤਾਨ ਸੀ। ਪਰ ਜਿਸ ਵੇਲੇ ਉਹ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤਾ ਤਾਂ ਵਿੱਦਿਆ ਦਾ ਅਭਿਮਾਨ ਦੂਰ ਹੋ ਗਿਆ, ਕੋਲ ਆ ਕੇ ਬੇਨਤੀ ਕਰਦਾ, ਮੱਥਾ ਟੇਕਦਾ, ਇਹ ਮਹਾਰਾਜ ਮੈਨੂੰ ਇਹੋ ਜਿਹਾ ਉਪਦੇਸ਼ ਦਿਓ ਹਿਰਦੇ ਸ਼ਾਂਤੀ ਆਵੇ, ਮੈਂ ਬਹੁਤ ਫਿਰ ਚੁੱਕਿਆ, ਮੈਨੂੰ ਸ਼ਾਂਤੀ ਨਹੀਂ ਆਉਂਦੀ। ਜਾਂ ਸਤਿਗੁਰਾਂ ਨੇ ਕਿਹਾ ਤੈਨੂੰ ਉਪਦੇਸ਼ ਲੈਣ ਦੀ ਚਾਹ ਹੈ ਤਾਂ ਤੇਰਾ ਗੁਰੂ ਅੱਗੇ ਹੈ, ਜਾ ਅਮਕੀ ਪਾ ਫਲਾਨੀ ਥਾਂ ਤੇ ਚਲਿਆ ਜਾ। ਮਹਾਰਾਜ ਦਾ ਹੁਕਮ ਮੰਨ ਕੇ ਉਹ ਉਸ ਜਗ੍ਹਾ ਪਹੁੰਚ ਕੇ ਵੇਖਦਾ ਕਿ ਚਾਰ ਮਹਾਤਮਾ ਬੈਠੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵਜੀ ਤੇ ਇੰਦਰ, ਇਹਨਾਂ ਚੌਹਾਂ ਨੇ ਚਾਰੇ ਮਹਾਤਮਾ ਦਾ ਰੂਪ ਧਾਰਿਆ ਹੋਇਆ। ਉਹਨਾਂ ਅੱਗੇ ਮੱਥਾ ਟੇਕ ਕੇ ਬੇਨਤੀ ਕੀਤੀ, ਕਿਰਪਾ ਕਰੋ ਮੈਨੂੰ ਆਪਣਾ ਉਪਦੇਸ਼ ਦਿਓ। ਅੰਤਰਜਾਮੀ ਮਹਾਤਮਾ ਨੇ ਆਖਿਆ ਤੇਰਾ ਗੁਰੂ ਅੱਗੇ ਸੁੰਦਰ ਮੰਦਰ ਚ ਬੈਠਾ, ਉੱਥੇ ਚਲਿਆ ਜਾ, ਉਪਦੇਸ਼ ਦੇਵੇਗਾ। ਇਹ ਗੱਲ ਸੁਣ ਕੇ ਅੱਗੇ ਤੁਰ ਪਿਆ। ਜਾਂਦਿਆਂ ਜਾਂਦਿਆਂ ਸੁੰਦਰ ਮੰਦਰ ਆ ਕੇ ਅੱਗੇ ਆਇਆ, ਜਦੋਂ ਉੱਥੇ ਪਹੁੰਚਿਆ, ਅੰਦਰ ਜਾ ਕੇ ਦੇਖਿਆ ਕਿ ਬੜੀ ਸੁੰਦਰ ਔਰਤ ਕਸੁੰਬੇ ਰੰਗ ਦੇ ਰੰਗੇ ਵਸਤਰਾਂ ਨੂੰ ਪਾ ਕੇ ਹਾਵ ਭਾਵ ਕਰ ਰਹੀ ਹੈ। ਪੰਡਿਤ ਨੇ ਉਹਨੂੰ ਸ਼ਕਤੀਵਾਨ ਸਮਝ ਕੇ ਸਿਰ ਨਵਾ ਕੇ ਮੱਥਾ ਟੇਕਿਆ। ਉਹ ਸੀ ਅਸਲ ਵਿੱਚ ਮਾਇਆ, ਕਿਉਂਕਿ ਇਹ ਤਾਂ ਮਾਇਆ ਦਾ ਉਪਾਸ਼ਕ ਸੀ। ਮਾਇਆ ਨੇ ਉਸ ਵੇਲੇ ਜੁੱਤੀ ਲੈ ਕੇ ਪੰਡਿਤ ਨੂੰ ਇੰਨਾ ਕੁੱਟਿਆ ਜੋ ਇਹਦਾ ਕੋਈ ਵੱਸ ਨਾ ਚੱਲਿਆ। ਹੀਰ ਮਾਰ ਖਾ ਕੇ ਝੂਰਦਾ ਵਾਪਸ ਹਟ ਕੇ ਮਹਾਤਮਾ ਕੋਲ ਆ ਗਿਆ। ਇਹਦੀ ਭੈੜੀ ਹਾਲਤ ਦੇਖ ਕੇ ਮਹਾਤਮਾ ਨੇ ਹੱਸ ਕੇ ਕਿਹਾ, ਪੰਡਿਤ ਤੂੰ ਜਲਦੀ ਕਿਉਂ ਵਾਪਸ ਆ ਗਿਆ? ਗੁਰੂ ਧਾਰਨ ਕਰ ਆਇਆ ਜਾਂ ਮਿਲਿਆ ਨਹੀਂ ਕੋਈ? ਸੋ ਇਹ ਗੱਲ ਸੁਣ ਕੇ ਪੰਡਿਤ ਨੇ ਅੱਖਾਂ ਚ ਅੱਥਰੂ ਆਕ ਭਰ ਕੇ ਕਿਹਾ, ਉੱਥੇ ਇੱਕ ਬੜੇ ਕਰੜੇ ਸੁਭਾਅ ਵਾਲੀ ਔਰਤ ਹੈ ਜਿਹਨੇ ਮੈਨੂੰ ਬੜਾ ਕੁੱਟਿਆ। ਮਹਾਤਮਾ ਨੇ ਕਿਹਾ, ਤੇਰਾ ਗੁਰੂ ਉਹੀ ਹੈ, ਕਿਉਂਕਿ ਤੂੰ ਆਪਣਾ ਮਨ ਉਸੇ ਵਿੱਚ ਲਾਇਆ ਹੋਇਆ, ਰਾਤ ਦਿਨੇ ਜਿਹਨੂੰ ਪਾ ਕੇ ਤ੍ਰਿਪਤ ਨਹੀਂ ਹੋਇਆ, ਉਹ ਮਾਇਆ ਹੀ ਤੇਰਾ ਗੁਰੂ ਹੈ। ਇਹ ਗੱਲ ਸੁਣ ਕੇ ਪੰਡਿਤ ਚਰਨਾਂ ਤੇ ਡਿੱਗ ਪਿਆ, ਕਹਿੰਦਾ ਬਖਸ਼ ਲਓ ਮਹਾਰਾਜ। ਸੰਤਾਂ ਨੇ ਫਿਰ ਕਿਹਾ, ਕਹਿੰਦੇ ਜਿਹੜੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਤੂੰ ਭਟਕਦਾ ਫਿਰਦਾ ਹੈ, ਹੋਰਨਾਂ 'ਚ ਪ੍ਰੇਮ ਕਰਦਾ, ਇਸ ਕਰਕੇ ਤੇਰੀ ਕਲਿਆਣ ਨਹੀਂ ਹੁੰਦੀ, ਨਾ ਹੀ ਹੋਵੇਗੀ। ਜੇ ਸ਼ਾਂਤੀ ਚਾਹੁੰਦਾ ਤਾਂ ਆਪਣੇ ਮਨ ਵਿੱਚ ਅਡੋਲ ਸ਼ਰਧਾ ਧਾਰ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪੈ ਜਾ ਕੇ ਲੰਮਾ। ਫਿਰ ਪੰਡਿਤ ਮਹਾਤਮਾ ਜੀ ਪਾਸੋਂ ਆਗਿਆ ਲੈ ਕੇ ਦੌੜਦਾ ਦੌੜਦਾ ਗੁਰੂ ਨਾਨਕ ਸਾਹਿਬ ਦੇ ਪਾਸ ਪਹੁੰਚ ਕੇ ਚਰਨ ਕਮਲਾਂ ਦੀ ਧੂੜ ਮੱਥੇ ਲਾ ਕੇ ਹੱਥ ਜੋੜ ਕੇ ਸਾਹਮਣੇ ਬੈਠ ਕੇ ਬੇਨਤੀ ਕਰਦਾ, ਮਹਾਰਾਜ ਮੈਨੂੰ ਬਖਸ਼ ਲਓ, ਬਖਸ਼ ਲਓ, ਗਲਤੀ ਹੋ ਗਈ। ਉਸ ਵੇਲੇ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਉਪਦੇਸ਼ ਦਿੱਤਾ। ਜੇ ਸਾਰਾ ਚੰਗੀ ਤਰ੍ਹਾਂ ਪ੍ਰਸੰਗਾਂ ਨੂੰ ਆਪਾਂ ਦੇਖਦੇ ਹਾਂ ਤਾਂ ਅਸਲ ਵਿੱਚ ਇਹ ਪ੍ਰਸੰਗ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਵੀ ਆਇਆ, ਉਤਰਾਧ 14 ਅਧਿਆਇ 'ਚ ਵੀ ਆਇਆ ਹੈ। ਉਹ ਕਥਾ ਆਪਾਂ ਰਿਕਾਰਡ ਕਰ ਚੁੱਕੇ ਹਾਂ ਸਾਰੀ। ਸੋ ਫਰਮਾਉਂਦੇ ਹਨ ਕਿਸ ਪ੍ਰਕਾਰ ਪਹਿਲਾ ਭਾਵ ਅਰਥ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਕਹਿੰਦੇ ਪੜ੍ਹ ਪੜ੍ਹ ਕੇ ਭਾਵੇਂ ਗ੍ਰੰਥਾਂ ਦੀਆਂ ਗੱਡੀਆਂ ਲੱਦ ਲਏ, ਜਿੱਥੇ ਗੱਡੀਆਂ ਨਾ ਜਾਣ ਉੱਥੇ ਸਾਥਾਂ ਦੇ ਸਾਥ ਊਠ ਭਰ ਕੇ ਲੱਦ ਲਵੇ। ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ, ਜਿੱਥੇ ਊਠ ਨਾ ਜਾ ਸਕਣ ਨਦੀ ਤੋਂ ਪਾਰ ਹੋਣ ਸਮੇਂ, ਪੜ੍ਹ ਪੜ੍ਹ ਕੇ ਬੇੜੀ 'ਚ ਪਾ ਲਵੇ ਆਪਣੀਆਂ ਪੁਸਤਕਾਂ। ਜਦ ਗ੍ਰੰਥ ਪੁਰਾਣੇ ਹੋ ਜਾਣ ਤਾਂ ਖਾਤ ਹੁੰਦਾ ਟੋਆ। ਕਹਿੰਦੇ ਟੋਏ 'ਚ ਫਿਰ ਨਾ ਪੜ੍ਹ ਪੜ੍ਹ ਕੇ ਪੋਥੀਆਂ ਸਾਰੀਆਂ ਦੱਬ ਦੇਵੇ, ਉਹ ਜਿਹੜੇ ਧਾਰਮਿਕ ਗ੍ਰੰਥ ਲਈ ਫਿਰਦਾ ਜਦੋਂ ਪੁਰਾਣੇ ਹੋ ਜਾਣ। ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ, ਜਿੰਨੇ ਕੁ ਸਾਲ ਜਿਉਂਦਾ ਚਾਹੇ ਉਨੇ ਸਾਲ ਹੀ ਪੜ੍ਹਦਾ ਰਹੇ। ਸੋ ਜ਼ਿੰਦਗੀ ਦੇ ਜਿੰਨੇ ਮਹੀਨੇ ਹਨ ਚਾਹੇ ਉਨੇ ਮਹੀਨੇ ਪੜ੍ਹਦਾ ਹੀ ਰਹੇ, ਪੜ੍ਹਦਾ ਹੀ ਰਹੇ। ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ, ਜਿੰਨੀ ਆਯੂ ਹੈ ਉਮਰ ਹੈ ਚਾਹੇ ਉਨਾ ਹੀ ਪੜ੍ਹਦਾ ਰਹੇ, ਜਿੰਨੇ ਸਰੀਰ ਵਿੱਚ ਸਵਾਸ ਹੈ ਚਾਹੇ ਉਨਾ ਹੀ ਪੜ੍ਹਦਾ ਰਹੇ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚੱਖਣਾ ਝਾਖ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਆ, ਪਰ ਇੱਕ ਨਾਮ ਜਪਣ ਰੂਪੀ ਗੱਲ ਲੇਖੇ ਚ ਹੈ, ਏਕਤਾ ਦੇ ਨਿਸ਼ਚੇ ਕਰਨੇ ਰੂਪੀ ਗੱਲ ਲੇਖੇ ਚ ਹੈ, ਹੋਰ ਜਿਹੜਾ ਹੰਗਤਾ ਮਮਤਾ ਚ ਪੜ੍ਹਨੇ, ਸਭ ਗੱਲਾਂ ਝਾਖਾਂ ਹੀ ਮਾਰਨੀਆਂ ਇਵੇਂ। ਸੋ ਇਸੇ ਕਰਕੇ ਚੰਗਾ ਵਿਦਵਾਨ ਅੱਧਾ ਸਮਾਂ ਪੁਸਤਕ ਪੜ੍ਹਦਾ, ਅੱਧਾ ਸਮਾਂ ਬੰਦਗੀ ਕਰਦਾ। ਜਿਹੜੇ ਆਮ ਜਿਹੇ ਵਿਦਵਾਨ ਨੇ ਉਹ 24 ਘੰਟੇ ਕਿਤਾਬ ਹੀ ਫੜੀ ਰੱਖਦੇ, ਫਿਰ ਕਿਤਾਬ 'ਚੋਂ ਤਾਂ ਕੁਛ ਨਹੀਂ ਨਿਕਲਦਾ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਇਸ ਕਰਕੇ ਕਹਿੰਦੇ ਨੇ। ਫਿਰ ਹੌਲੀ ਹੌਲੀ ਪੜ੍ਹਿਆ ਮੂਰਖ ਆਖੀ ਹੈ, ਜਿਸ ਲੱਭ ਲੋਭ ਅਹੰਕਾਰਾ ਚਲਿਆ ਜਾਂਦਾ। ਮਹਾਰਾਜ ਕਹਿੰਦੇ, ਬੂਝਿਆ ਨਾ ਹੀ ਏਕ ਸੁਧਾਖਰ, ਉਹ ਸਗਲੀ ਝਾਖ ਚਖਾਈ ਹੈ। ਸੁਭ ਸਿੱਖਿਆ ਭਰੇ ਮਹਾਨ ਪਵਿੱਤਰ ਬਚਨਾਂ ਨੂੰ ਸੁਣ ਕੇ ਪੰਡਤ ਨੂੰ ਸ਼ਾਂਤੀ ਆਈ ਅਤੇ ਗੁਰੂ ਸਾਹਿਬ ਦੇ ਚਰਨਾਂ ਨੂੰ ਧੋ ਕੇ ਉਹਨੇ ਅੰਮ੍ਰਿਤ ਪੀਤਾ। ਇਸ ਪ੍ਰਕਾਰ ਸੋ ਦੂਸਰਾ ਜਿਹੜਾ ਭਾਵ ਹੈ ਉਹ ਕੇਵਲ ਪੜ੍ਹਨ ਵਾਲਿਆਂ ਵਾਸਤੇ ਹੀ ਹੈ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਇੰਨੇ ਗ੍ਰੰਥ ਪੜ੍ਹੇ ਜੋ ਪੜ੍ਹ ਕੇ ਗ੍ਰੰਥਾਂ ਦੀਆਂ ਗੱਡੀਆਂ ਲੱਦ ਲਵੇ, ਫਿਰ ਇੰਨੇ ਪੜ੍ਹੇ ਜੋ ਪੜ੍ਹ ਪੜ੍ਹ ਕੇ ਗ੍ਰੰਥਾਂ ਦੇ ਹੁੰਦੇ ਸਾਥ ਊਠ ਭਰ ਲਵੇ। ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਬੇੜੀਆਂ ਭਰ ਲਏ ਪੁਰਾਣੇ ਗ੍ਰੰਥਾਂ ਨੂੰ ਟੋਏ 'ਚ ਦੱਬ ਦੇ, ਪੜ੍ਹੀਆ ਜੇਤੇ ਬਰਸ ਬਰਸ, ਪੜ੍ਹੀਆ ਜੇਤੇ ਮਾਸ। ਜਿੰਨੇ ਸਾਲ ਉਹ ਪੜ੍ਹਦਾ ਹੀ ਰਹੇ, ਜਿੰਨੇ ਮਹੀਨੇ ਉਹ ਪੜ੍ਹਦਾ ਹੀ ਰਹੇ, ਪੜ੍ਹੀਆ ਜੇਤੀ ਆਰਜਾ, ਪੜ੍ਹੀਆ ਜੇਤੇ ਸਾਸ। ਜਿੰਨੀ ਉਮਰ ਆ ਉਹ ਵੀ ਪੜ੍ਹਦਾ ਹੀ ਰਹੇ, ਜਿੰਨੇ ਸਵਾਸ ਆ ਉਹਨਾਂ ਚਿਰ ਪੜ੍ਹਦਾ ਹੀ ਰਹੇ। ਪਰ ਮਹਾਰਾਜ ਕਹਿੰਦੇ ਸਾਰੀਆਂ ਗੱਲਾਂ ਵੈਸੇ ਹੀ ਆ, ਇਹ ਤਾਂ ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਚੱਖਣਾ ਚਾਖ। ਕਹਿੰਦੇ ਇੱਕ ਪੜ੍ਹਨੇ ਰੂਪੀ ਗੱਲ ਹੀ ਲੇਖੇ 'ਚ ਹੋਰ ਹੰਗਤਾ ਪੂਰਵ ਜੋ ਕਰਤੱਬਾਂ ਦਾ ਕਰਨਾ, ਉਹ ਸਭ ਗੱਪਾਂ ਹੀ ਨੇ। ਪੜ੍ਹਨਾ ਕੀ ਸੀਗਾ? ਪਰਮੇਸ਼ਰ ਦਾ ਨਾਮ। ਅਸਲ ਵਿੱਚ ਜਿਹੜਾ ਸੱਚਮੁੱਚ ਦੀ ਪੜ੍ਹਾਈ ਸੀ ਉਹ ਵਿੱਦਿਆ ਵਿੱਚ ਆ ਰਹੀ ਤਾਂ ਪਰ ਉਪਕਾਰ। ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ, ਚਈਏ ਪੜ੍ਹਿਓ ਅਲਪ ਕਹਿ ਘਨੋ, ਬੁੱਧ ਸੁੱਧ ਪਰੈ ਸੁਧਰੈ ਮਨੋ, ਗੁਣ ਅਵਗੁਣ ਕਰਬੋ ਅਨ ਕਰਬੋ, ਜਾਣੇ ਸਭ ਕੀ ਸੁੱਧ ਔਰ ਧਰਬੋ, ਪੜ੍ਹਨ ਵਿਖਿਆ ਗੁਣ ਅਹੈ ਅਨੇਕੂ, ਸਤਿਗੁਣ ਪ੍ਰਾਪਤ ਆਦਿ ਵਿਵੇਕੂ, ਜਾਂ ਤੇ ਪੜ੍ਹਨ ਅਹੈ ਬਹੁ ਨੀਕਾ, ਅਨਪੜ੍ਹ ਰਹੈ ਅੰਧ ਨਿਤ ਹੀ ਕਾ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਸੱਤੀ ਪਹਿਰੀ ਸੱਤ ਭਲਾ ਬਹੀਆ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਆ ਕੂੜੈ ਘਟੈ ਰਾਸ। ਸੋ ਮੈਂ ਜਾਣਦੇ ਹਾਂ ਪੜ੍ਹਬੋ ਭਲੋ। ਸੋ ਇਸ ਕਰਕੇ ਪੜ੍ਹਨਾ ਤਾਂ ਵੈਸੇ ਭਲਾ ਹੀ ਹੁੰਦਾ, ਪਰ ਮਹਾਰਾਜ ਕਹਿੰਦੇ ਜੇ ਉਹ ਚੰਗੇ ਤਰੀਕੇ ਨਾਲ ਪੜ੍ਹੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਮਹਾਰਾਜ ਕਹਿੰਦੇ ਹੁਣ ਜਿਵੇਂ ਕੋਈ ਗੱਡੀ ਲੋਡ ਕਰਨੀ ਹੈ, ਕਹਿੰਦੇ ਉਹ ਵੀ ਪੜ੍ਹਨੇ ਪੜ੍ਹਾਉਣੇ ਨਾਲ ਹੁੰਦਾ। ਇੱਕ ਬੋਰੀ ਲੱਦੀ ਗਈ, ਦੋ, ਦਸ, ਵੀਹ, ਸੌ, ਇਸੇ ਪ੍ਰਕਾਰ ਉਹਦਾ ਨੰਬਰ, ਹੋਰ ਸਾਰਾ ਕਿਰਿਆ ਕਰਮ ਸੰਸਾਰ ਦਾ ਪੜ੍ਹਨ ਨਾਲ ਹੀ ਹੁੰਦਾ। ਠੀਕ ਹੈ, ਊਠਾਂ ਦਾ ਭਰਨਾ ਵੀ ਪੜ੍ਹਨੇ ਪੜ੍ਹਾਉਣੇ ਨਾਲ ਹੀ ਹੁੰਦਾ। ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਦ। ਬੇੜੀ, ਦਰਿਆ, ਸਮੁੰਦਰੀ ਜਹਾਜ਼ ਵੀ ਜਦੋਂ ਭਰਦੇ ਨੇ, ਹੋਰ ਸਾਰਾ ਕੰਮ ਪੜ੍ਹਾਈਆਂ ਨਾਲ ਹੀ ਹੁੰਦਾ, ਇੰਜੀਨੀਅਰਿੰਗ ਹੁੰਦੀ ਜਿਹੜੀ। ਉਹ ਟੋਇਆਂ ਦਾ ਪੂਰਨਾ ਵੀ ਪੜ੍ਹਨੇ ਪੜ੍ਹਾਉਣੇ ਕਰਕੇ ਹੀ ਹੁੰਦਾ, ਜਿੰਨਾ ਵੀ ਸੰਸਾਰ ਦੇ ਅੰਦਰ ਮਸ਼ੀਨਰੀ ਚੱਲਦੀ ਸਾਰੀ। ਅਤੇ ਪੜ੍ਹੀਆ ਜੇਤੇ ਬਰਸ ਬਰਸ, ਪੜ੍ਹੀਆ ਜੇਤੇ ਮਾਸ, ਜਿੰਨੇ ਕੁ ਮਹੀਨੇ ਉਹਨਾਂ ਬਰਸਾਂ ਦੀ ਗਿਆਤ ਪੜ੍ਹਨੇ ਪੜ੍ਹਾਉਣੇ ਕਰਕੇ ਹੁੰਦੀ, ਕਿਉਂਕਿ ਪੱਤਰੀਆਂ ਕੋਈ ਐਵੇਂ ਨਹੀਂ ਬਣਦੀਆਂ। ਇਸੇ ਕਰਕੇ ਕਹਿੰਦੇ ਪੜ੍ਹਨ ਨਾਲ ਹੀ ਪਤਾ ਲੱਗਦਾ ਕਿੰਨੇ ਮਹੀਨਿਆਂ ਦਾ ਸਾਲ ਹੈ। ਪੜ੍ਹੀਆ ਜੇਤੇ ਮਾਸ, ਜਿੰਨੇ ਮਹੀਨੇ ਉਹਨਾਂ ਮਹੀਨਿਆਂ ਦੀ ਗਿਣਤੀ ਪੜ੍ਹਨੇ ਪੜ੍ਹਾਉਣੇ ਨਾਲ ਹੀ ਹੁੰਦੀ ਹੈ। ਪੜ੍ਹਨ ਨਾਲ ਹੀ ਪਤਾ ਲੱਗਦਾ ਕਿ ਆਮ 30 ਦਿਨਾਂ ਦਾ ਮਹੀਨਾ ਗਿਣਿਆ ਜਾਂਦਾ, ਪਰ ਜੇ ਸੂਖਮ ਵਿਚਾਰ ਅੰਦਰ ਜਾਈਏ, ਦੇਸੀ ਮਹੀਨੇ ਅਲੱਗ ਨੇ। ਚੇਤ ਦਾ ਮਹੀਨਾ 30 ਦਿਨਾਂ ਦਾ ਹੁੰਦਾ, ਜੇਠ ਦਾ ਮਹੀਨਾ 32 ਦਿਨਾਂ ਦਾ ਹੁੰਦਾ, ਸਾਉਣ ਦਾ ਮਹੀਨਾ 32 ਦਿਨਾਂ ਦਾ, ਅੱਸੂ ਦਾ ਮਹੀਨਾ 30 ਦਿਨਾਂ ਦਾ, ਮੱਘਰ ਦਾ ਮਹੀਨਾ 29 ਦਿਨਾਂ ਦਾ ਹੁੰਦਾ। ਸੋ ਇਸੇ ਪ੍ਰਕਾਰ ਮਾਘ ਦਾ ਮਹੀਨਾ 30 ਦਿਨਾਂ ਦਾ। ਇਹ ਅਲੱਗ ਅਲੱਗ ਕਿਸਮ ਦੇ ਫਿਰ ਮਹੀਨਿਆਂ ਦਾ ਗਿਆਨ ਹੋ ਜਾਂਦਾ ਜੀਵ ਨੂੰ। ਇਸੇ ਪ੍ਰਕਾਰ ਵਿਸਾਖ ਦਾ 31 ਦਿਨ ਦਾ, ਹਾੜ ਦਾ ਮਹੀਨਾ 31 ਦਿਨਾਂ ਦਾ, ਭਾਦੋਂ ਦਾ ਮਹੀਨਾ ਵੀ 31 ਦਿਨਾਂ ਦਾ, ਕੱਤਕ ਦਾ ਮਹੀਨਾ 30 ਦਿਨਾਂ ਦਾ, ਪੋਹ ਦਾ ਮਹੀਨਾ 29 ਦਿਨਾਂ ਦਾ, ਫੱਗਣ ਦਾ ਮਹੀਨਾ 30 ਦਿਨਾਂ ਦਾ, ਇਉਂ ਕੁੱਲ 365 ਦਿਨ ਬਣ ਜਾਂਦੇ ਨੇ ਸਾਰੇ। ਫਿਰ ਇਸੇ ਪ੍ਰਕਾਰ ਅੰਗਰੇਜ਼ੀ ਮਹੀਨਿਆਂ ਦਾ ਸਾਰਿਆਂ ਨੂੰ ਪਤਾ ਹੀ ਹੈ, ਪੜ੍ਹੀਆ ਜੇਤੀ ਆਰਜਾ, ਪੜ੍ਹੀਆ ਜੇਤੇ ਸਾਸ। ਜਿੰਨੀ ਵਸਤਾ ਇਹਦਾ ਪਤਾ ਵੀ ਪੜ੍ਹਨ ਨਾਲ ਹੀ ਲੱਗਦਾ ਕਿ ਇੰਨੇ ਸਾਲ ਇੰਨੇ ਦਿਨ ਦਾ ਹੋ ਗਿਆ। ਸੋ ਜਿੰਨੇ ਸਰੀਰ ਵਿੱਚੋਂ ਸਵਾਸ ਨਿਕਲਦੇ, ਇਹਨਾਂ ਦਾ ਗਿਆਨ ਵੀ ਪੜ੍ਹਨ 'ਤੇ ਹੁੰਦਾ ਕਿ ਸਰੀਰ ਵਿੱਚੋਂ ਰੋਜ਼ 24,000 ਸਵਾਸ ਨਿਕਲਦੇ ਆ, ਪਰ ਯੋਗੀਆਂ ਦੇ ਸਮਾਧੀ ਲਾਉਣ ਦੇ ਕਾਰਨ ਉਹਨੇ ਸਮੇਂ ਵਿੱਚ 21,624 ਸਵਾਸ ਨਿਕਲਦੇ ਆ। ਆਮ ਪੁਰਸ਼ਾਂ ਦੇ ਵੀ ਕਿਰਿਆ ਦੇ ਅਨੁਸਾਰ ਸਵਾਸ ਘੱਟ ਵੱਧ ਜਾਂਦੇ ਨੇ। ਮਹਾਰਾਜ ਨੇ ਇਹ ਸਾਰੀਆਂ ਚੀਜ਼ਾਂ ਦੱਸੀਆਂ ਵੀ ਗਿਣਤੀ ਮਿੰਟ 'ਚ ਪੜ੍ਹਾਈ ਨਾਲ ਹੀ ਪਤਾ ਲੱਗਦੀ, ਜਿਵੇਂ ਆਮ ਵੀ ਦੱਸਿਆ, ਬੈਸਤ 12 ਚਲਤੇ 18, ਸੋਤ ਚਾਲੈ 30, ਮੈਥਨ ਕਰਤੇ 64 ਚਾਲੈ, ਕਿਉਂ ਨਾ ਭਜਾਂ ਜਗਦੀਸ਼। ਮਹਾਰਾਜ ਕਹਿੰਦੇ ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਚੱਖਣਾ ਚਾਖ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਇੱਕ ਪੜ੍ਹਨੇ ਰੂਪੀ ਗੱਲ ਹੀ ਲੇਖੇ 'ਚ ਹੋਰ ਹੰਗਤਾ ਸਹਿਜ, ਜਿਹੜੇ ਕਰਮ ਕਰਨੇ ਸਭ ਗੱਪਾਂ ਮਾਰਨੀਆਂ ਨੇ। ਪਰ ਪੜ੍ਹਨਾ ਵੀ ਉਹ ਹੋਵੇ ਜਿਹਦੇ 'ਚ ਪਰ ਉਪਕਾਰ ਹੋਵੇ, ਪੜ੍ਹਨਾ ਵੀ ਹੋਵੇ ਜਿਹੜਾ ਬਾਣੀ ਪੜ੍ਹਨੀ ਹੈ। ਪੜ੍ਹਨਾ ਵੀ ਉਹ ਹੋਵੇ ਜਿਹੜਾ ਮਨੁੱਖਤਾ ਦਾ ਭਲਾ ਕਰਨਾ। ਮਹੱਲਾ ਪਹਿਲਾ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਨਾਮ ਤੋਂ ਬਿਨਾਂ ਜਿੰਨਾ ਲਿਖ ਲਿਖ ਕੇ ਗ੍ਰੰਥਾਂ ਨੂੰ ਪੜ੍ਹਿਆ ਓਨਾ ਹੀ ਕੜਿਆ, ਝੂਰਦਾ ਹੈ, ਓਨਾ ਹੀ ਬੰਧਨਾਂ ਚ ਫਸ ਗਿਆ। ਪੜ੍ਹਨ ਦਾ ਫਲ ਹੈ ਬੰਧਨਾਂ ਤੋਂ ਮੁਕਤ ਹੋਣਾ, ਪਰ ਵਿਚਾਰਾ ਇਹ ਵਿਚਾਰ ਤੋਂ ਬਿਨਾਂ ਲੋਕ ਜਿਉਂ ਜਿਉਂ ਪੜ੍ਹਦੇ ਤਿਉਂ ਤਿਉਂ ਹੋਮੇ ਦੇ ਬੰਧਨ ਚ ਬੰਨੇ ਜਾਂਦੇ ਨੇ। ਬਹੁ ਤੀਰਥ ਭਵਿਆ ਤੇ ਤੋ ਲਵਿਆ, ਜਿੰਨਾ ਕੁ ਬਹੁਤੇ ਤੀਰਥਾਂ ਉੱਤੇ ਫਿਰਦਾ ਓਨਾ ਕੁ ਲਵਿਆ ਹੁੰਦਾ, ਲਉ ਲਉ ਕਰਦਾ, ਓਨਾ ਕੁ ਬੋਲਦਾ, ਮਸ਼ੇਖੀਆਂ ਮਾਰਦਾ, ਮੈਂ ਉੱਥੇ ਗਿਆ, ਮੈਂ ਉੱਥੇ ਗਿਆ, ਮੇਰੇ ਜਿੰਨਾ ਕੋਈ ਨਾਤਾ ਨਹੀਂ ਹੋਣਾ, ਮੈਂ ਫਲਾਣੇ ਤੀਰਥਾਂ ਤੇ ਗਿਆ, ਕਹਿੰਦੇ ਓਨਾ ਹੀ ਜ਼ਿਆਦਾ ਬੋਲਦਾ। ਬਹੁ ਭੇਖ ਕੀ ਆ ਦੇਹੀ ਦੁੱਖ ਦੀ ਆ, ਇਹ ਜਿੰਨੇ ਕੁ ਬਹੁਤੇ ਭੇਖਾਂ ਨੂੰ ਧਾਰਨ ਕਰਦਾ ਓਨਾ ਹੀ ਦੁੱਖ ਦਿੰਦਾ ਦੇਹੀ ਨੂੰ, ਕਿਉਂਕਿ ਭੇਖੀ ਪੁਰਸ਼ ਦੇ ਅੰਦਰ ਟਿਕਾਓ ਨਹੀਂ ਹੁੰਦਾ, ਕਦੇ ਕੋਈ ਕੱਪੜੇ ਪਾ ਲੈਂਦਾ, ਕਦੇ ਕੋਈ ਕੱਪੜੇ ਪਾ ਲੈਂਦਾ, ਹੁਣ ਫਲਾਨਾ ਹੀ ਮੈਂ ਪਾ ਲੈਣੀ ਚੀਜ਼, ਕਿਉਂਕਿ ਫਲਾਨਾ ਬੜਾ ਭੇਖ ਵਧੀਆ। ਬਾਹਰਲੇ ਭੇਖ ਨਾਲ ਅੰਦਰ ਸ਼ਾਂਤੀ ਨਹੀਂ ਆਉਂਦੀ, ਮਹਾਰਾਜ ਕਹਿੰਦੇ ਨੇ। ਸਹੋਵੇ ਜੀ ਆ ਆਪਣਾ ਕੀ ਆ, ਕਹਿੰਦੇ ਜੀਵ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਸਹਾਰ, ਹੁਣ ਤੂੰ ਜਿਹੜੇ ਕੀਤੇ ਹੋਏ ਨੇ ਪਿਛਲੇ ਤੂੰ ਆਪਣੇ, ਅੰਨ ਨਾ ਖਾਇਆ ਸਾਧ ਗਵਾਇਆ। ਪਖੰਡੀ ਲੋਕ ਆ ਰੋਟੀ ਨਹੀਂ ਖਾਂਦੇ, ਕਹਿੰਦੇ ਮਹਾਂਪੁਰਖ ਖਾਂਦੇ ਨਹੀਂ ਰੋਟੀ, ਜ਼ੁਬਾਨ ਦੇ ਸਵਾਦ ਨੂੰ ਹੀ ਗਵਾਤਾ। ਪਰ ਮਹਾਰਾਜ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਹਨ। ਸਤਿਗੁਰੂ ਕਹਿੰਦੇ ਛੋਡਾ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਰੰਡ, ਜਗ ਮੈਂ ਬਖਤੇ ਦੁੱਧਾ ਧਾਰੀ, ਗੁਪਤੀ ਖਾਵੇ ਵਟਕਾ ਸਾਰੀ। ਲੋਕਾਂ ਨੂੰ ਕਹਿਣਗੇ ਅਸੀਂ ਬਸ ਖਾਂਦੇ ਹੀ ਕੁਛ ਨਹੀਂ, ਤੇ ਜਿਵੇਂ ਹਜ਼ੂਰ ਸਾਹਿਬ ਦੀ ਪਹਿਲਾਂ ਵੀ ਦੱਸਿਆ, 2 ਕਿਲੋ ਦੁੱਧ ਦੇ ਵਿੱਚ ਪਾ ਕੇ ਗਿਰੀਆਂ ਪਾਈਆ ਕਾਜੂ ਹੋਰ ਚੀਜ਼ਾਂ ਉਬਾਲੀ ਜਾਣੀਆਂ, ਜਦ 1 ਗਲਾਸ ਰਹਿ ਜਾਣਾ ਫਿਰ ਪੀ ਲੈਣਾ ਉਹਨੇ। ਕਦੇ ਸੰਤ ਰੋਟੀ ਨਹੀਂ ਖਾਂਦੇ, ਜਿਹਨੇ ਇੰਨਾ ਕੁਛ ਖਾ ਲਿਆ ਉਹਨੂੰ ਰੋਟੀ ਲੋੜ ਹੀ ਨਹੀਂ ਪੈਂਦੀ। ਬਹੁਤ ਦੁੱਖ ਪਾਇਆ ਦੂਜਾ ਪਾਇਆ, ਦਵੈਸ਼ ਭਾਅ ਚ ਲਾ ਕੇ ਬੰਦੇ ਨੇ ਬਹੁਤਾ ਹੀ ਦੁੱਖ ਪਾਇਆ, ਈਰਖਾ ਚ ਆਪੇ ਹੀ ਸੜੀ ਜਾਂਦਾ, ਦੂਜੇ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ, ਇਹ ਆਪ ਹੀ ਬੈਠਾ ਸੜੀ ਜਾਂਦਾ ਇਕੱਲਾ ਹੀ। ਬਸਤਰ ਨਾ ਪਹਿਰਾ ਐਨ ਇਸ ਕਹਿਰਾ, ਨਾਂਗਾ ਬਸਤਰਾਂ ਨੂੰ ਪਾਉਂਦਾ ਹੀ ਨਹੀਂ, ਦਿਨ ਰਾਤ ਠੰਡ ਨਾਲ ਹੀ ਕਹਿਰਾ ਹੁੰਦਾ, ਝੂਰਦਾ, ਦੁੱਖ ਭੋਗਣਾ ਕਰਦਾ। 1 ਰੁਪਏ ਦੀ ਚਾਦਰ ਨਾ ਲੈਣੀ, 10 ਰੁਪਇਆਂ ਦੀ ਲੱਕੜਾਂ ਫੋਕ ਦੇਣੀਆਂ। ਪਰ ਇਹ ਗੱਲ ਤਾਂ ਹੁੰਦੀ ਜੋ ਪਿਛਲੇ ਜਨਮ ਚ ਬਸਤਰ ਦਾਨ ਨਹੀਂ ਸੀ ਕੀਤਾ, ਇਸ ਕਰਕੇ ਕੱਪੜਾ ਨਹੀਂ ਮਿਲਿਆ ਇਹਨੂੰ ਰੱਬ ਵੱਲੋਂ। ਨਗਨ ਫਿਰਤ ਜੋ ਪਾਈਆ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਮੋਨ ਨੇ ਇਹਨੂੰ ਖਰਾਬ ਹੀ ਕੀਤਾ, ਚੁੱਪ ਕਰਕੇ ਮੌਨ ਰੱਖ ਕੇ ਬੈਠਾ, ਕਿਸੇ ਨਾਲ ਗੱਲ ਨਹੀਂ ਕਰਦਾ, ਅੰਦਰੇ ਅੰਦਰ ਖਿਜੀ ਜਾਂਦਾ, ਸਲੇਟ ਤੇ ਲਿਖ ਲਿਖ ਕੇ ਦਿੰਦਾ ਮੈਂ ਮੋਨੀ ਹੈ। ਉਹ ਸਲੇਟ ਤੇ ਲਿਖਣ ਦਾ ਕੀ ਫਾਇਦਾ, ਉਹ ਤਾਂ ਅੰਦਰੋਂ ਤਾਂ ਬੋਲਿਆ ਹੀ ਗਿਆ। ਕਹਿੰਦੇ ਗੁਰਾਂ ਦੇ ਉਪਦੇਸ਼ ਲਏ ਤੋਂ ਬਿਨਾਂ ਵਿਦਿਆ ਰੂਪੀ ਨਹੀਂ ਸੁੱਤਾ ਹੈ, ਇਸ ਤਰ੍ਹਾਂ ਗਿਆਨ ਜਾਗਰਤ ਵਿੱਚ ਜਾਗੇ। ਪਾਗ ਉੱਪੇ ਤਾਣਾ, ਪੈਰਾਂ ਵਿੱਚ ਉੱਪੇ ਤਾਣਾ ਜੋੜਾ ਨਾ ਪਹਿਰਿਆ, ਕਹਿੰਦੇ ਪੈਰਾਂ ਨੂੰ ਉੱਪਰ ਤਾਣ ਕੇ ਪਾਗ ਪੁੱਠਾ ਹੋ ਕੇ ਲੌਂਗ ਪਿਆ। ਇਹ ਇੱਕ ਇਲਾਕੇ ਦੀ ਬੋਲੀ ਹੈ, ਪਾਗ ਉੱਪੇ ਤਾਣਾ, ਇਸ ਪ੍ਰਕਾਰ ਉੱਪੇ ਤਾਣਾ ਇਕੱਠਾ ਵੀ ਜੋੜਾ ਨਹੀਂ ਪਾਇਆ ਪੈਰਾਂ ਵਿੱਚ। ਆਪਣਾ ਕੀਆ ਕਮਾਣਾ, ਆਪਣੇ ਕੀਤੇ ਹੋਏ ਕਰਮਾਂ ਦਾ ਫਲ ਕਮਾਇਆ ਭੋਗਿਆ। ਪਿਛਲੇ ਜਨਮ ਚ ਕਿਸੇ ਨੂੰ ਫਿਰ ਟੰਗਿਆ ਸੀ ਤੇ ਹੁਣ ਆਪ ਟੰਗਿਆ, ਪਿਛਲੇ ਜਨਮ ਜਿਹਦੀ ਕਿਸੇ ਜੁੱਤੀਆਂ ਚੱਕਦਾ ਸੀ ਲੋਕਾਂ ਦੀਆਂ, ਰੱਬ ਨੇ ਅਗਲੇ ਜਨਮ ਚ ਜੁੱਤੀਆਂ ਹੀ ਨਹੀਂ ਦਿੱਤੀਆਂ, ਕਹਿ ਨੰਗੇ ਪੈਰੀ ਤੁਰਿਆ ਫਿਰ ਇੱਥੇ। ਆਲ ਮਾਲ ਖਾਈ ਸਿਰ ਛਾਈ ਪਾਈ, ਘੋਰੀ ਮੱਤ ਵਾਲੇ ਜਿਹੜੇ ਹੁੰਦੇ ਉਹਨਾਂ ਆਲ ਹੁੰਦਾ ਰੱਜ ਕੇ, ਤਾਜ਼ੀ ਜਿਹੜੀ ਮਲ ਵਿਸਟਾ ਖਾ ਲਈ, ਮਲ ਮੂਤਰ ਤੇ ਸ਼ਰਾਬ ਆਦਿਕ ਵਰਤ ਕੇ ਸਿਰ ਪਰ ਪ੍ਰਤੱਖ ਸਵਾਹ, ਲਾਹਨਤਾ ਰੂਪੀ ਸਵਾਹ ਪਾ ਲਏ। ਇਹ ਘੋਰੀਆਂ ਦੀ ਇੱਕ ਦਸ਼ਾ ਹੁੰਦੀ, ਆਮ ਲੋਕਾਂ ਨੂੰ ਪਤਾ, ਉਹ ਗੰਦਗੀ ਖਾਈ ਜਾਂਦੇ ਬੈਠੇ, ਕਹਿੰਦੇ ਇਹ ਨਾਲ ਸਿੱਧੀ ਦੀ ਪ੍ਰਾਪਤੀ ਹੁੰਦੀ। ਪਰ ਇਹ ਕਹਿੰਦੇ ਪਤਾ ਨਹੀਂ ਲੋਕਾਂ ਦੇ ਦਿਮਾਗ ਕਿਹੋ ਜਿਹੇ ਹੋਏ ਵੇ ਨੇ, ਰੱਬ ਦਾ ਨਾਮ ਛੱਡ ਕੇ ਹੋਰ ਹੀ ਪਾਸੇ ਤੁਰੇ ਫਿਰਦੇ ਆ। ਮੂਰਖ ਅੰਧਾ ਪਤ ਗਵਾਈ, ਇਹ ਮੂਰਖ ਅੰਨੇ ਅਗਿਆਨੀ ਬੰਦੇ ਨੇ ਆਪਣੀ ਜ਼ਿੰਦਗੀ ਐਵੇਂ ਗਵਾ ਲਈ। ਵਿਣ ਨਾ ਆਵੈ ਕਿਛ ਥਾਏ ਨਾ ਪਾਈ, ਨਾਮ ਜਪੇ ਬਿਨਾਂ ਕੋਈ ਕਰਤੱਬ ਕੀਤਾ ਹੋਇਆ ਥਾਂ ਹੀ ਨਹੀਂ ਪੈਂਦਾ, ਸਫਲ ਨਹੀਂ ਹੁੰਦਾ। ਕਰਤੱਬ ਸਫਲਾ ਕਰਨਾ ਪਹਿਲਾਂ ਨਾਮ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਕਲਯੁਗ ਮੈਂ ਬਹੁ ਕਰਮ ਕਮਾਹੇ, ਨਾ ਰੁੱਤ ਨਾ ਕਰਮ ਥਾਂ ਪਾਹੇ। ਕਲਯੁਗ ਮੈਂ ਰਾਮ ਨਾਮ ਹੈ ਸਾਰ, ਸੋ ਕੋਈ ਭੇਖ ਧਾਰਨ ਕੀਤਾ ਹੋਇਆ ਕਬੂਲ ਨਹੀਂ ਪੈਂਦਾ ਇਹਦਾ। ਰਹਿ ਬੇਬਾਣੀ ਮੜੀ ਮਸਾਣੀ, ਕਹਿੰਦੇ ਹੁਣ ਬੇਬਾਣ ਹੁੰਦਾ ਉਜਾੜਾਂ ਚ ਰਹੇ, ਚਾਹੇ ਮੜੀਆਂ ਮਸਾਣਾਂ ਚ ਰਹਿਣਾ ਕਰੇ, ਨਾਮ ਜਪੇ ਬਗੈਰ ਮੁਕਤੀ ਨਹੀਂ ਮਿਲਦੀ। ਕੋਈ ਮੜੀਆਂ ਚ ਬੈਠੇ ਸਮਾਧੀਆਂ ਲਾ ਕੇ ਮੈਂ ਆਖੇ ਸਿੱਧ ਕਰਦਾ, ਕੀ ਕਰਦਾ, ਮੰਤਰ ਜੰਤਰ ਕਰਦਾ, ਮੰਤਰ ਜੰਤਰ ਜੇ ਕਰਕੇ ਫਿਰ ਇੱਥੇ ਹੀ ਭੂਤ ਜਿਹਾ ਬਣ ਕੇ ਤੁਰਿਆ ਫਿਰਦਾ ਰਹਿੰਦਾ, ਕਲਿਆਣ ਤਾਂ ਹੋਣੀ ਨਹੀਂ ਨਾਮ ਤੋਂ ਬਿਨਾਂ। ਅੰਦ ਨਾ ਜਾਣੈ ਫਿਰ ਪਛਤਾਣੀ, ਪਖੰਡ ਕਰਮ ਹੋਣ ਕਰਕੇ ਇੰਨਾ ਗਿਆਨੀ ਜੀਵ ਵਾਹਿਗੁਰੂ ਦਾ ਜਾਣਦਾ ਹੀ ਨਹੀਂ, ਕਰਮਾਂ ਦਾ ਫਲ ਭੋਗਣ ਵੇਲੇ ਅੰਤ ਨੂੰ ਫਿਰ ਪਛਚਾਤਾਪ ਕਰਦਾ। ਇਹ ਤਾਂ ਆਪਾਂ ਧੰਨ ਭਾਗ ਸਮਝੀਏ ਗੁਰਸਿੱਖ ਆਪਾਂ ਨੂੰ ਮਹਾਰਾਜ ਨੇ ਬਹੁਤ ਸੋਹਣਾ ਰਾਹ ਲਾਇਆ, ਚੰਗੇ ਰਸਤੇ ਚਲਾਇਆ ਹੋਇਆ। ਨਹੀਂ ਤੇ ਦੁਨੀਆਂ ਇਹੋ ਜਿਹੇ ਥਾਂ ਥਾਂ ਭਟਕੀ ਹੋਈ ਆ, ਲੋਕਾਂ ਤੇ ਇੱਥੇ ਤੱਕ ਉਹਨਾਂ ਦੇ ਕਰਮੀ ਇੰਨੇ ਮਾੜੇ ਆ, ਬੜੀਆਂ ਮਸਾਣਾਂ 'ਚ ਹੀ ਫਿਰਦੇ ਰਹਿੰਦੇ ਆ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਸੋ ਜਿਹਨੂੰ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਮਿਲੇ ਨੇ, ਉਹ ਜੀਵ ਮਨ ਵਿੱਚ ਹਰੀ ਨਾਮ ਨੂੰ ਕਹਿੰਦੇ ਵਸਾ ਕੇ ਸੁੱਖ ਨੂੰ ਪਾਉਂਦਾ। ਨਦਰ ਨਾਨਕ ਨਦਰ ਕਰੇ ਸੋ ਪਾਏ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਜਿਹਦੇ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ ਉਹ ਜੀਵ ਮੋਖ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਆਸ ਅੰਦੇਸੇ ਤੇ ਨਿਹ ਕੇਵਲ ਹਉ ਮੈਂ ਸ਼ਬਦ ਜਲਾਏ। ਗੁਰਾਂ ਦੇ ਉਪਦੇਸ਼ ਦੁਆਰਾ ਹੰਗਤਾਂ ਨੂੰ ਤੇ ਆਸਾਂ ਨੂੰ ਤੇ ਅੰਦੇਸਾ ਹੁੰਦਾ ਸੰਸੇ ਨੂੰ ਖਤਮ ਕਰੇ ਤਾਂ ਨਿਹ ਕੇਵਲ ਹੁੰਦਾ ਸ਼ੁੱਧ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਗੁਰੂ ਦੇ ਉਪਦੇਸ਼ ਦੁਆਰਾ ਹਉਮੈ ਨੂੰ ਸਾੜੇ ਤਾਂ ਆਸਾ ਤੇ ਸੰਸੇ ਤੋਂ ਨਿਹ ਕੇਵਲ ਹੁੰਦਾ, ਸ਼ੁੱਧ ਹੁੰਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਸ ਪ੍ਰਕਾਰ ਗੁਰਮਤ ਲੈਣੀ ਹੈ, ਗੁਰੂ ਦੇ ਬਾਣੀ ਦੇ ਰਾਹੀਂ ਜਿਹੜਾ ਉਪਦੇਸ਼ ਮਿਲਦਾ ਇਹ ਕਮਾਉਣਾ ਆਪਾਂ ਨੇ। ਨਾਨਕ ਨਦਰ ਕਰੇ, ਦੇਖੋ ਇਹ ਚੱਕਰਕਾ ਕਹਿੰਦੇ ਇਹਨੂੰ, ਪੰਗਤੀਆਂ ਉਹੀ ਹੈ ਪਰ ਇਹ ਤਰਤੀਬ ਲਾਉਂਦੇ ਹੋਏ ਮਹਾਰਾਜ ਨੇ ਇਹਨੂੰ ਦੱਸਿਆ, ਨਾਨਕ ਨਦਰ ਕਰੇ ਸਤਿਗੁਰ ਭੇਟੇ, ਫਿਰ ਸ਼ਬਦ ਦੀ ਪ੍ਰਾਪਤੀ ਹੁੰਦੀ ਗੁਰਾਂ ਤੋਂ। ਹਰ ਕਾ ਨਾਮ ਮਨ ਵਸਾਏ, ਆਸ ਅੰਦੇਸੇ ਹਉਮੈ ਜਲਾਏ, ਨਿਹ ਕੇਵਲ ਸੋ ਪਾਏ ਸੋ ਸੁਖ ਪਾਏ। ਮਹਾਰਾਜ ਗੁਰੂ ਨਾਨਕ ਦੇਵ ਜੀ ਕਥਨ ਕਰਦੇ, ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ ਤਾਂ ਸਤਿਗੁਰ ਦੇਵ ਜੀ ਮਿਲਦੇ ਬੰਦੇ ਨੂੰ। ਭਾਗਾਂ ਦੇ ਨਾਲ ਪੂਰੇ ਗੁਰੂ ਮਿਲਦੇ ਨੇ, ਅਧੂਰੇ ਗੁਰੂ ਤਾਂ ਬੇਭਾਗਿਆਂ ਨੂੰ ਬਥੇਰੇ ਮਿਲੇ ਪਏ ਨੇ, ਉਹ ਤਾਂ ਵਿਚਾਰੇ ਉਲਝੇ ਪਏ ਨੇ। ਜਦ ਉਹਨਾਂ ਦਾ ਫਿਰ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਫਿਰ ਉਪਦੇਸ਼ ਪ੍ਰਾਪਤ ਹੁੰਦਾ, ਤਾਂ ਹਰੀ ਦਾ ਨਾਮ ਮਨ ਵਿੱਚ ਵਸਾਇਆ। ਨਾਮ ਦੇ ਪ੍ਰਾਪਤ ਕਰਨ ਨਾਲ ਹੰਗਤਾ ਆਸਾ ਤੇ ਸਭ ਸੰਸੇ ਸਾੜ ਦਿੱਤੇ, ਤਾਂ ਸ਼ੁੱਧ ਰੂਪ ਪਰਮੇਸ਼ਰ ਨੂੰ ਪਾ ਕੇ ਸਾਰੇ ਸੁੱਖ ਪਾਉਣਾ ਕੀਤੇ। ਪੌੜੀ ਭਗਤ ਤੇਰਾ ਮਨ ਭਾਵੰਦੇ, ਦਰ ਸੋਹਨ ਕੀਰਤ ਗਾਵੰਦੇ। ਇਹ ਅਕਾਲ ਪੁਰਖ ਭਗਤ ਜਨ ਆਪਦੇ ਮਨ ਨੂੰ ਬਹੁਤ ਹੀ ਚੰਗੇ ਲੱਗਦੇ ਨੇ, ਕਿਉਂਕਿ ਆਪਦੀ ਵਡਿਆਈ ਨੂੰ ਗਾਉਂਦੇ, ਆਪਦੇ ਦਰ ਉੱਤੇ ਸ਼ੋਭਨੀਕ ਹੁੰਦੇ ਆ ਉਹ। ਕਿਹੜੇ ਭਗਤ ਹੁੰਦੇ ਜੀ? ਕਹਿੰਦੇ ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸਿਆ, ਮੇਟ ਨਾ ਸਕੈ ਕੋਏ। ਗੁਣ ਨਿਧਾਨ ਮਨ ਪਾਇਆ, ਏਕੋ ਸੱਚਾ ਸੋਏ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਨਾਨਕ ਕਰਮਾ ਬਾਹਰੇ, ਦਰ ਢੋ ਨਾ ਲਹਿਨੀ ਧਾਮਦੇ। ਗੁਰੂ ਨਾਨਕ ਦੇਵ ਜੀ ਕਥਨ ਕਰਦੇ, ਜਿਹੜੇ ਜੀਵ ਸ੍ਰੇਸ਼ਟ ਕਰਮਾਂ ਤੋਂ ਬਾਹਰੇ ਆ ਬਿਨਾਂ ਨੇ, ਉਹ ਭਾਗਹੀਣ ਮਨੁੱਖ ਦੌੜਦੇ ਹੋਏ ਵਾਹਿਗੁਰੂ ਦੇ ਦਰ ਤੇ ਢੋ ਹੁੰਦੀ ਥਾਂ ਆਸਰਾ ਨਹੀਂ ਲੈਂਦੇ। ਇੱਕ ਮੂਲ ਨ ਬੁੱਝਣ ਆਪਣਾ, ਅਣਹੋਣ ਦਾ ਆਪ ਗਣਾਏਂਦੇ। ਇੱਕ ਮਨਮੁੱਖ ਬੰਦੇ ਆਪਣਾ ਜਿਹੜਾ ਆਸਰਾ ਰੂਪ ਪਰਮਾਤਮਾ ਉਹਨੂੰ ਸਮਝਦੇ ਨੇ, ਵੀ ਸਾਨੂੰ ਉਹਨੇ ਬਣਾਇਆ, ਅਸੀਂ ਉਹਦੇ ਹਾਂ, ਉਹ ਸਾਡਾ ਆਸਰਾ ਹੈ। ਅਣਹੋਣ ਦਾ ਨਹੀਂ ਹਨ ਸ਼ੁਭ ਗੁਣ ਉਹਨਾਂ ਵਿੱਚ, ਪਰ ਫਿਰ ਵੀ ਆਪਣੇ ਆਪ ਨੂੰ ਸ੍ਰੇਸ਼ਠ ਗੁਣਵਾਨ ਜਣਾਉਂਦੇ ਨੇ, ਅਣਹੋਣ ਦਾ ਆਪ ਗਣਾਏਂਦੇ। ਐਵੇਂ ਅਣਹੁੰਦੀਆਂ ਹੀ ਆਪਣੇ ਆਪ ਨੂੰ ਮੂਹਰੇ ਹੋ ਜਣਾਉਂਦੇ, ਮੈਂ ਬੜਾ ਸਿਆਣਾ, ਆਉਂਦਾ ਤਾਂ ਕੁਛ ਵੀ ਨਹੀਂ। ਜਦੋਂ ਪੁੱਛੋ ਬਾਹਲੀਆਂ ਹੀ ਨਹੀਂ ਗੱਲਾਂ ਜਿਹਾ ਮਾਰਦਾ ਹੁੰਦਾ, ਜੇ ਉਹਨੂੰ ਪੁੱਛੇ ਤੈਨੂੰ ਜਪਜੀ ਸਾਹਿਬ ਕੰਠ ਹੈ, ਕਹਿੰਦਾ ਉਹ ਤਾਂ ਨਹੀਂ ਕੰਠ। ਜਪ ਸਾਹਿਬ ਦੇਖਿਆ ਕਦੇ ਕੈਸਾ? ਪਤਾ ਨਹੀਂ ਜੀ, ਪਤਾ ਕੁਛ ਵੀ ਨਹੀਂ ਹੁੰਦਾ। ਤੇ ਸਿੱਖੀ ਦੀਆਂ ਗੱਲਾਂ ਐਡੀਆਂ ਸੁਣਾਉਣਗੇ, ਬੜੀਆਂ ਬੜੀਆਂ ਗੱਲਾਂ ਮਾਰਨਗੇ, ਡੀਂਗਾਂ ਮਾਰਨਗੇ। ਜੇ ਪੁੱਛੋ ਅੰਮ੍ਰਿਤ ਛਕਿਆ, ਤਾਂ ਅੰਮ੍ਰਿਤ ਤਾਂ ਨਹੀਂ ਛਕਿਆ ਹੈ, ਹੌਲੀ ਹੌਲੀ ਸਾਰੀਆਂ ਪੋਲਾਂ ਖੁੱਲਿਆਉਂਦੀਆਂ ਉਹਦੀਆਂ। ਮਹਾਰਾਜ ਕਹਿੰਦੇ ਇਹ ਹੁੰਦੇ ਅਣਹੋਣ ਦਾ ਆਪ ਗਣਾਏਂਦੇ, ਐਵੇਂ ਕੋਈ ਗੁਣ ਨਹੀਂ ਵਾਸਤਾ ਨਹੀਂ, ਉਹੀ ਆਪਣੇ ਆਪ ਨੂੰ ਜਣਾਈ ਜਾਣਾ। ਹੌਣ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏਂਦੇ। ਮੈਂ ਢਾਡੀ ਵਾਰ ਦੇ ਕਾ ਕਰਨ ਵਾਲਾ, ਨੀਚ ਜਾਤੀ ਵਾਲਾ ਆਪਣੇ ਆਪ ਨੂੰ ਕਹਿੰਦੇ ਮਹਾਰਾਜ। ਹੋਰ ਸਾਰੇ ਲੋਕ ਆਪਣੇ ਆਪ ਨੂੰ ਉੱਤਮ ਜਾਤੀ ਵਾਲੇ ਸਦਾਉਂਦੇ ਆ ਜੀ, ਐਸੀ ਨਿਮਰਤਾ ਧਾਰੇ ਪੁਰਸ਼ ਤਾਂ ਤਰਦਾ ਹੈ। ਤੋ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਮਹਾਰਾਜ ਕਹਿੰਦੇ ਮੰਦਾ ਜਾਣੇ ਆਪ ਕਹੋ, ਅਵਰ ਭਲਾ ਸੰਸਾਰ। ਇਹਦੇ ਚ ਥੋੜੀ ਹੰਗਤਾ ਦੀ ਨਿਵਰਤੀ ਹੋ ਜਾਂਦੀ ਹੈ, ਚਾਹੇ ਕਿੰਨੇ ਹੀ ਚੰਗੇ ਹੋਈਏ, ਫਿਰ ਵੀ ਆਪਾਂ ਨੇ ਕਹਿਣਾ ਕਿ ਅਸੀਂ ਚੰਗੇ ਹਾਂ। ਤਿੰਨ ਮੰਗਾਂ ਜੇ ਤੁਜੈ ਧਿਆਏ ਦੇ, ਇਹ ਵਾਹਿਗੁਰੂ ਜੋ ਆਪ ਨੂੰ ਧਿਆਉਂਦੇ ਸੀ, ਤਿੰਨਾਂ ਪਾਸੋਂ ਤੇਰਾ ਮੰਗਦੇ ਹਾਂ ਨਾਮ, ਪਰ ਅਸਲ ਅਰਥ ਇਹ ਹੈ ਕਿ ਤਿੰਨਾਂ ਦਾ ਦਰਸ਼ਨ ਕਰਨਾ ਮੰਗਦੇ ਹਾਂ ਜੀ। ਕਿਰਪਾ ਕਰੋ, ਨਾਮ ਜਪਣ ਵਾਲਿਆਂ ਦਾ ਸੰਗ ਮਿਲ ਜੇ, ਬਹੁਤ ਲਾਭ ਹੋ ਜਾਂਦਾ ਹੈ।